अंचल गहया साध का नानक पै सागर पार पराए। धन गुरु अर्जन दे महाराज सच्चे पातशाह फरमाउंदे ने गुरमुख वसी ते साध गुरु दा अंचल गहया, अंचल दा अर्थ है पल्ला, असां ते गुरु दा अंचल पल्ला पकड़िया है। पै सागर पार पराए ते गुरु दा पल्ला फड़के असी इस पै दा संसार समुंदर तो इस डरौने पव सागर तो पार पै गए। भी गुरु दा पल्ला केड़ा है, किधरे होर ना हुण गुरु दा पल्ला, भी कोई गुरु दा रुमाल कोई होर उहनू समझ लैणा। इह गुरु दा पल्ला है गुरु का शब्द, हिरदय चरण शब्द सतगुर को नानक बंधिओ पाल। जिहड़ा गुरु शब्द दा पल्ला असी पकड़ना है, बाणी दा पल्ला पकड़ना है, अंचल गहया साध का नानक, भी असी गुरु दा इह शब्द दा पल्ला पकड़िया है, शब्द का पला पाई सदैवी है। जिहड़ा हुण गुरु महाराज का होर पला होर बस्तर माला वह हमेशा नहीं सानू मिल सकता, तो शब्द का पला बाणी की टेक सदैवी है। असी यह गुरु के शब्द का पला पकड़िया है, पै सागर पार पराए जिसका सदका इस डराने संसार समुद्र तो पार पै गए हाँ। हुण अगे सतगुरु फिर दूसरा शब्द उचारण करते हैं, जन्म मरण दुख कटिए प्यारे जब पेटै हर राए। धन गुरु अर्जन देव महाराज सच्चे पातशाह फरमाउंदे ने इन्हां ए तीन शब्द ने जिहड़े सतगुरु महाराज ने लगातार लिखे ने, पर इन्हां दे विच महले दा राग दा सतगुरु महाराज ने जिक्र नहीं कीता। ते उंज ही उते इको वारी आसा महला पंजवां बिरहड़े कर चौथा संतां की जत, यह मंगलाचरण लिख के फिर वेचनी महले का जिक्र किया। लो हजूर दी अपनी मौज है अपनी रजा है, जनो मरण दुख कटिए प्यारे जब पेटै हर राए। हे प्यारे जिग्यासु, जदों पातशाह अकाल पुरख वाहिगुरु जी मिल जाते ने, जनो मरण दुख कटिए प्यारे, फिर जनो मरण का दुख भी कटिया जाता है। जदों पातशाह वाहिगुरु परमेश्वर दे नाल मिलाप हो जावे ते फिर जन्म मरण दा दुख भी कटिया जांदा है। सुंदर सुगर सुजान प्रभ मेरा जीवन दर्श दिखाए। हजूर फरमाउंदे ने गुरमुखो ओ वाहिगुरु सुंदर बहुत खूबसूरत है, मेरा सुंदर स्वामी जी हूं चरण कमल पगशर। सुखमनी साहब बाणी दे विच धन गुरु अर्जन देव महाराज ने एक बहुत सुंदर बचन लिखिया है, रूपवंत हुए नाही मोह है, प्रभ की जोत सगल कट सो है। जे किसी नूं अपने सुंदर रूप का माण होवे, हजूर कहिंदे ओ रब नूं मोहत नहीं कर सकता। सुंदर रूप ते दुनिया ते मोहत हो जाती है, किसी पुरश का सुंदर रूप होवे इस्त्रियां मोहत हो जांदियां ने, इस्त्री का सुंदर रूप होवे पुरश मोहत हो जाते हैं, पर रब मोहत नहीं हो सकता। रूपवंत हो ना ही मोह है, प्रभ की जोत सगल कट सो है, क्योंकि वाहिगुरु की जोत ही सारे शरीर में सुभाए मान हो रही है। भाव असली सुंदरता का स्रोत जिथों सुंदरता पैदा होंगी उते रब कोल है, इसलिए उन्हू कोई सुंदर रूप के नाल भी मोहत नहीं कर सकता। वह वाहिगुरु आप बड़ा सुंदर है, तो सुगर बहुत चतर है, बहुत सियाना कारीगर है, सुजान ते बहुत दानश्वर भी है, हर बरीकी दी गल नूं दिल दी गल नूं समझण वाला है। वो मेरा वाहिगुरु सर्वकला समर्थ है, जीवन दर्श दिखाई। भी जदों वो वाहिगुरु एक वारी किसी नूं दर्शन दिखा देवे ते उस नूं जीवन सदैवी जीवन प्राप्त हो जांदा है। जिन्हों एक वारी सतगुरु दे दीदार हो जांदे ने, जिसन एक बारी अकाल पुरख वाहिगुरु अपने दर्शनों की झलक दिखा देता है, तो फिर उन्हों अमर जीवन सदैवी जीवन प्राप्त हो जाता है। जो जी तुझते बिछरे प्यारे जानो मर बिख खाए। लो हुण इत्थे प्यारे शब्द अकाल पुरख लई वरतिया है, जो जी तुझते बिछरे प्यारे, हे प्यारे प्रभु जेडे जीव तैथों विछड़ गए ने, किरत कर्म के विछड़े कर कृपा मिलो राम, जन मरै बिख खाए। बई वह माया की जहर खा के, अथवा बिख का अर्थ है भी जेडे विषय ने विषयां की जहर खा के, वह तो हमेशा लई जमदे मरदे रहिंदे ने। ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਵੀ ਉਹ ਤੇ ਹਮੇਸ਼ਾ ਲਈ ਵਿਸ਼ਿਆਂ ਦੀ ਜ਼ਹਿਰ ਖਾ ਕੇ ਜੰਮਦੇ ਮਰਦੇ ਰਹਿੰਦੇ ਹੈ। ਜਿਸ ਤੂੰ ਮਿਲੈ ਸੋ ਮਿਲੈ ਪਿਆਰੇ, ਤਿਸ ਕੈ ਲਾਗੋਂ ਪਾਏ। ਹੇ ਵਾਹਿਗੁਰੂ ਜੀ, ਜਿਸ ਨੂੰ ਤੁਸੀਂ ਆਪਣੇ ਨਾਲ ਮਿਲਦੇ ਹੋ ਉਹੀ ਤੁਹਾਨੂੰ ਮਿਲਦਾ ਹੈ, ਮਿਲ ਸਕਦਾ ਹੈ। ਹੇ ਪਿਆਰੇ ਪ੍ਰਭੂ ਜੀ, ਤਿਸ ਕੈ ਲਾਗੋਂ ਪਾਏ, ਤੇ ਮੈਂ ਉਹਦੇ ਚਰਨ ਹੀ ਲੱਗਦਾ ਹਾਂ। ਭਾਵ ਉਹ ਮਹਾਂਪੁਰਖ ਜਿਸ ਨੂੰ ਵਾਹਿਗੁਰੂ ਨੇ ਆਪਣੇ ਨਾਲ ਮੇਲਿਆ ਹੈ, ਭਾਵ ਜਿਹੜੇ ਵਾਹਿਗੁਰੂ ਨਾਲ ਮਿਲੇ ਹੋਏ ਮਹਾਂਪੁਰਖ ਨੇ, ਬਈ ਅਸੀਂ ਉਹਨਾਂ ਮਹਾਂਪੁਰਖਾਂ ਦੇ ਚਰਨੀ ਲੱਗਦੇ ਹਾਂ। ਕਿਉਂਕਿ ਉਹਨਾਂ ਮਹਾਂਪੁਰਖਾਂ ਦੇ ਚਰਨੀ ਲੱਗਣ ਦੇ ਨਾਲ ਉਹਨਾਂ ਮਹਾਂਪੁਰਖਾਂ ਦੀ ਪ੍ਰਸੰਨਤਾ ਹੁੰਦੀ ਹੈ, ਅਤੇ ਉਹਨਾਂ ਮਹਾਂਪੁਰਖਾਂ ਦੀ ਪ੍ਰਸੰਨਤਾ ਨਾਲ ਹੀ ਪ੍ਰਭੂ ਦਾ ਪਿਆਰ ਅਤੇ ਪ੍ਰਭੂ ਦੀ ਲਾਗ ਲੱਗਦੀ ਹੈ। ਸਾਧ ਸੰਗਤ ਬਿਨਾਂ ਪਾਉ ਨਹੀਂ ਉਪਜੈ, ਪਾਉ ਬਿਨ ਭਗਤ ਨਹੀਂ ਹੋਏ ਤੇਰੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਹੇ ਪਿਆਰੇ ਪ੍ਰਭੂ ਜੀ, ਜਿਸ ਨੂੰ ਤੂੰ ਆਪਣੇ ਨਾਲ ਮਿਲਦਾ ਉਹੀ ਤੈਨੂੰ ਮਿਲਦਾ ਹੈ, ਅਤੇ ਮੈਂ ਉਸਦੇ ਚਰਨੀ ਲੱਗਦਾ ਹਾਂ। ਜੋ ਸੁਖ ਦਰਸ਼ਨ ਪੇਖ ਤੇ ਪਿਆਰੇ, ਮੁਖ ਤੇ ਕਹਿਣ ਨਾ ਜਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਪ੍ਰਭੂ ਜੀ, ਜੋ ਸੁਖ ਆਪ ਜੀ ਦੇ ਦਰਸ਼ਨ ਦੇਖਣ ਦੇ ਨਾਲ ਪ੍ਰਾਪਤ ਹੁੰਦਾ ਹੈ, ਉਹ ਮੁਖੋਂ ਬਿਆਨ ਨਹੀਂ ਕੀਤਾ ਜਾ ਸਕਦਾ। ਭਾਵ ਉਸ ਵਾਹਿਗੁਰੂ ਦੇ ਦੀਦਾਰ ਕਰਨ ਦੇ ਨਾਲ ਜਿੰਨਾ ਸੁਖ, ਜਿੰਨਾ ਆਨੰਦ ਪ੍ਰਾਪਤ ਹੁੰਦਾ ਹੈ, ਉਹ ਮੁਖੋਂ ਬਿਆਨ ਨਹੀਂ ਕੀਤਾ ਜਾ ਸਕਦਾ। ਅਤੇ ਜਿਹਨੂੰ ਇੱਕ ਵਾਰੀ ਵਾਹਿਗੁਰੂ ਦੇ ਦਰਸ਼ਨਾਂ ਦੀ ਚਾਲਕ ਪ੍ਰਾਪਤ ਹੋ ਜਾਵੇ, ਅਤੇ ਜੇ ਕੋਈ ਉਹਨੂੰ ਪੁੱਛ ਲਵੇ ਵੀ ਦੱਸੋ ਵੀ ਤੁਹਾਨੂੰ ਕਿੰਨਾ ਆਨੰਦ ਪ੍ਰਾਪਤ ਹੋਇਆ ਹੈ, ਤਾਂ ਉਹ ਕੁਝ ਵੀ ਨਹੀਂ ਦੱਸ ਸਕਣਗੇ। ਕਹੋ ਕਬੀਰ, ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਭਗਤ ਕਬੀਰ ਜੀ ਨੇ ਗੂੰਗੇ ਦੀ ਉਦਾਹਰਣ ਦਿੱਤੀ ਹੈ। ਗੂੰਗਾ ਆਦਮੀ ਜਿਹੜਾ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ, ਤੁਸੀਂ ਉਹਨੂੰ ਮਠਿਆਈ ਖਵਾ ਦਿਓ ਅਤੇ ਉਹਨੂੰ ਪੁੱਛੋ ਕਿੰਨਾ ਕੁ ਸਵਾਦ ਆਇਆ, ਕਿੰਨਾ ਕੁ ਆਨੰਦ ਆਇਆ, ਉਹ ਕੀ ਦੱਸੇਗਾ? ਕੁਝ ਨਹੀਂ ਨਾ ਦੱਸ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਨੇ, ਉਹ ਆਪਣੇ ਮੂੰਹੋਂ ਕੁਝ ਨਹੀਂ ਦੱਸ ਸਕਦੇ, ਬਸ ਆਨੰਦ ਵਿੱਚ ਹੀ ਮਗਨ ਹੋ ਜਾਂਦੇ ਨੇ। ਉਹਨਾਂ ਦੀ ਚਿਹਰੇ ਦੀ ਮਸਤੀ, ਉਹਨਾਂ ਦੇ ਅੱਖਾਂ ਦੀ ਖੁਮਾਰੀ ਔਰ ਉਹਨਾਂ ਦੇ ਹਿਰਦੇ ਦੀ ਪ੍ਰਸੰਨਤਾ ਤੋਂ ਹੀ ਪਤਾ ਲੱਗਦਾ ਵੀ ਇਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਦਰਸ਼ਨ ਦੀਦਾਰੇ ਹੋ ਗਏ ਨੇ। ਅਤੇ ਫਿਰ ਸਤਿਗੁਰੂ ਮਹਾਰਾਜ ਨੇ ਉਹਨਾਂ ਲਈ ਇਹ ਵੀ ਬਚਨ ਲਿਖੇ ਨੇ, ਰਤਨ ਲੁਕਾਇਆ ਲੁਕਿਆ ਨਾਹੀਂ, ਜੇ ਕੋ ਰੱਖਿਆ ਲੁਕਾਈ। ਵੀ ਰਤਨ ਨੂੰ ਜਿਵੇਂ ਕੋਈ ਲੁਕਾ ਕੇ ਰੱਖਣਾ ਚਾਹੇ ਉਹ ਲੁਕ ਨਹੀਂ ਸਕਦਾ। ਕਿਉਂ? ਰਤਨ ਵਿੱਚ ਪ੍ਰਕਾਸ਼ ਹੁੰਦਾ, ਇੱਕ ਚਮਕ ਹੁੰਦੀ ਹੈ। ਜੇ ਕੋਈ ਉਹਨੂੰ ਹਨੇਰੇ ਵਿੱਚ ਛੁਪਾ ਵੀ ਦੇਵੇ, ਉਹ ਆਪਣੇ ਪ੍ਰਕਾਸ਼ ਨਾਲ, ਚਾਨਣ ਦੇ ਨਾਲ, ਚਮਕ ਨਾਲ ਉਹ ਆਪਣੇ ਆਪ ਹੀ ਉਜਾਗਰ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਨੇ, ਜਿਨ੍ਹਾਂ ਨੂੰ ਨਾਮ ਦਾ ਰਤਨ ਪ੍ਰਾਪਤ ਹੋ ਜਾਂਦਾ ਹੈ, ਅਤੇ ਫਿਰ ਉਹ ਚਾਹੇ ਕਿੰਨਾ ਵੀ ਗੋਪਤ ਰਹਿਣ, ਕਿੰਨਾ ਵੀ ਲੁਕ ਛਿਪ ਕੇ ਰਹਿਣ, ਫਿਰ ਵੀ ਉਹ ਵਾਹਿਗੁਰੂ ਉਹਨਾਂ ਨੂੰ ਪ੍ਰਗਟ ਕਰ ਹੀ ਦਿੰਦਾ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਜਾਏ ਲਹਿ ਗੁੜ ਕੀੜੀਆਂ, ਰੱਖਿਆ ਰੱਖਣ ਹਾਰ ਲੁਕਾਈ। ਤੁਸੀਂ ਗੁੜ ਨੂੰ ਕਿੱਥੇ ਵੀ ਲੁਕੋ ਕੇ ਰੱਖ ਦਿਓ ਤੇ ਕੀੜੇ ਲੱਭ ਹੀ ਲੈਂਦੇ ਨੇ, ਕੀੜੀਆਂ ਆ ਹੀ ਜਾਂਦੀਆਂ ਨੇ ਮਿੱਠੇ ਦੇ ਕੋਲ। ਇਸੇ ਤਰ੍ਹਾਂ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਵੀ ਜਿਹੜੇ ਜਗਿਆਸੂ ਜਾਣੇ, ਉਹਨਾਂ ਨੂੰ ਭਾਲ ਹੀ ਲੈਂਦੇ ਆ, ਚਾਹੇ ਕਿਤੇ ਵੀ ਲੁਕੇ ਛੁਪੇ ਰਹਿਣ, ਤੇ ਜਿਹੜੇ ਅਸਲੀ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਉੱਥੇ ਪਹੁੰਚ ਜਾਂਦੇ ਹਨ। ਸਾਚੀ ਪ੍ਰੀਤ ਨਾ ਟੁੱਟੇ ਪਿਆਰੇ, ਜੁਗ ਜੁਗ ਰਹੀ ਸਮਾਏ। ਹੇ ਪਿਆਰੇ ਪ੍ਰਭੂ ਜੀ, ਜਿਹੜੀ ਵਾਹਿਗੁਰੂ ਦੀ ਸੱਚੀ ਪ੍ਰੀਤੀ ਹੈ, ਉਹ ਕਦੇ ਟੁੱਟਦੀ ਨਹੀਂ ਹੈ। ਤੋਰੀ ਨਾ ਟੁੱਟੈ, ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਣੀ। ਜੁਗ ਜੁਗ ਰਹੀ ਸਮਾਏ, ਹਜ਼ੂਰ ਕਹਿੰਦੇ ਜਿਹੜੀ ਵਾਹਿਗੁਰੂ ਦੀ ਸੱਚੀ ਪ੍ਰੀਤੀ ਹੈ, ਉਹ ਤੇ ਜੁਗਾਂ ਜੁਗਾਂ ਤੱਕ ਸਮਾਈ ਰਹਿੰਦੀ ਹੈ, ਜੁਗਾਂ ਜੁਗਾਂ ਵਿੱਚ ਹਿਰਦੇ ਵਿੱਚ ਵਸੀ ਰਹਿੰਦੀ ਹੈ। ਕੋਈ ਕਿੰਨਾ ਯਤਨ ਕਰੇ ਤੇ ਉਹ ਟੁੱਟਦੀ ਹੀ ਨਹੀਂ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਨੇ ਕੁਝ ਭਗਤਾਂ ਦਾ ਜ਼ਿਕਰ ਕੀਤਾ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਧਰੂ ਭਗਤ ਨੂੰ ਵੇਖ ਲਓ, ਐਸੀ ਵਾਹਿਗੁਰੂ ਦੇ ਪਿਆਰ ਦੀ ਲਗਨ ਲੱਗੀ ਅਤੇ ਉਹ ਅੱਧੀ ਰਾਤ ਨੂੰ ਉੱਠ ਕੇ ਘਰੋਂ ਚਲਿਆ ਗਿਆ। ਹੁਣ 5 ਸਾਲ ਦਾ ਬੱਚਾ ਹੋਵੇ, ਗੁਰੂ ਮਹਾਰਾਜ ਨੇ 5 ਬਰਖ ਅਨਾਥ ਧਰੂ ਬਾਰਖ, 5 ਸਾਲਾਂ ਦਾ ਬੱਚਾ ਅਤੇ ਅਨਾਥ ਸ਼ਬਦ ਉਹਦੇ ਲਈ ਵਰਤਿਆ, ਵੀ ਬਿਲਕੁਲ ਯਤੀਮ, ਇਕੱਲਾ, ਉੱਠ ਕੇ ਚੱਲ ਪਿਆ ਸੀ। ਹੁਣ 5 ਸਾਲ ਦਾ ਬੱਚਾ ਤੇ ਅੱਧੀ ਰਾਤ ਨੂੰ ਉੱਠ ਕੇ ਬਿਨਾਂ ਦੱਸੇ ਪੁੱਛੇ ਤੋਂ ਘਰੋਂ ਨਿਕਲ ਜਾਵੇ, ਤੇ ਫਿਰ ਜਾਵੇ ਵੀ ਇਹੋ ਜਿਹੇ ਜੰਗਲ ਦੇ ਵਿੱਚ ਜਿੱਥੇ ਬੜੇ ਖੂੰਖਾਰ ਜਾਨਵਰ ਰਹਿੰਦੇ ਹੋਣ, ਤੇ ਫਿਰ ਤੁਸੀਂ ਮੰਨੋਗੇ ਵੀ ਉਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਹੀਂ ਸੀ ਹੋਈ। ਇਹ ਆ ਜਿਨ੍ਹਾਂ ਦੀ ਪ੍ਰੀਤੀ ਲੱਗ ਜਾਂਦੀ ਹੈ ਨਾ, ਫਿਰ ਉਹ ਟੁੱਟਦੀ ਨੇ। ਦੱਸਦੇ ਨੇ ਜਦੋਂ ਧਰੂ ਭਗਤ ਬੰਦਗੀ ਕਰਨ ਵਾਸਤੇ ਤੁਰਿਆ ਤੇ ਜਿਹੜਾ ਇਸਦਾ ਪਿਤਾ ਸੀ ਰਾਜਾ ਉਤਾਨਪਾਦ ਔਰ ਇਹਦੀ ਰਾਜਧਾਨੀ ਸੀ ਮੁਲਤਾਨ ਸ਼ਹਿਰ, ਉਹਦੇ ਵਿੱਚ ਹਾਹਾਕਾਰ ਮੱਚ ਗਈ। ਰਾਜੇ ਦਾ ਪੁੱਤਰ ਲਾਪਤਾ ਹੋ ਗਿਆ। ਹੁਣ ਕੋਈ ਆਖੇ, ਕੋਈ ਉਸਨੂੰ ਅਗਵਾ ਕਰਕੇ ਲੈ ਗਿਆ, ਕੋਈ ਕੁਝ, ਬੜੀਆਂ ਅਫਵਾਹਾਂ ਉੱਠੀਆਂ। ਹੁਣ ਰਾਜੇ ਨੂੰ ਵੀ ਫਿਕਰ ਪੈ ਗਿਆ, ਉਹਨੇ ਸਾਰੀਆਂ ਫੌਜਾਂ ਇੱਧਰ ਉੱਧਰ ਭੇਜੀਆਂ ਵੀ ਉਸਨੂੰ ਲੱਭਿਆ ਜਾਵੇ, ਕਿਉਂਕਿ ਰਾਜੇ ਦਾ ਪੁੱਤਰ ਸੀ, ਰਾਜ ਦਾ ਹੱਕਦਾਰ ਵੀ ਉਹੀ ਸੀ। ਭਾਲ ਹੋਈ ਪਰ ਕੁਝ ਵੀ ਪਤਾ ਨਾ ਲੱਗਿਆ। ਆਖਿਰ ਜਿਹੜੇ ਚੰਗੇ ਚੰਗੇ ਸਾਧੂ ਮਹਾਤਮਾ ਲੋਕ ਸਨ, ਉਹਨਾਂ ਦੇ ਡੇਰਿਆਂ ਵਿੱਚ ਵੀ ਭਾਲ ਕੀਤੀ ਗਈ ਪਰ ਕਿਧਰੇ ਨਾ ਮਿਲਿਆ। ਫਿਰ ਨਾਰਦ ਮੁਨੀ ਨੂੰ ਸੱਦ ਕੇ ਡਿਊਟੀ ਲਾਈ ਗਈ ਵੀ ਨਾਰਦ ਮੁਨੀ, ਤੂੰ ਸਾਰੇ ਸਾਧੂ ਮਹਾਤਮਾ ਦਾ ਪੇਤੀ ਹੈ, ਸਾਰੇ ਰਿਸ਼ੀਆਂ ਦਾ ਜਾਣੂ ਹੈ, ਅਤੇ ਤੂੰ ਸਾਡੇ ਪੁੱਤਰ ਦੀ ਭਾਲ ਕਰ। ਦੱਸਦੇ ਨੇ ਧਰੂ ਭਗਤ ਨੂੰ ਭਾਲਣ ਵਾਸਤੇ ਨਾਰਦ ਮੁਨੀ ਜੰਗਲ ਵਿੱਚ ਗਿਆ। ਉਹ ਜੰਗਲ ਦਾ ਪੇਤੀ ਸੀ ਅਤੇ ਉਹਨੇ ਦੇਖਿਆ ਵੀ ਇੱਕ ਬਿਲਕੁਲ ਨਿਰਜਨ ਬਣ ਹੈ ਜਿੱਥੇ ਕੋਈ ਆਦਮੀ ਨਹੀਂ, ਅਤੇ ਉੱਥੇ ਧਰੂ ਭਗਤ ਬੈਠੇ ਅੱਖਾਂ ਬੰਦ ਨੇ ਅਤੇ ਵਾਹਿਗੁਰੂ ਦਾ ਸਿਮਰਨ ਕਰੀ ਜਾ ਰਹੇ। ਨਾਰਦ ਮੁਨੀ ਵੇਖ ਕੇ ਹੈਰਾਨ ਹੋਇਆ ਅਤੇ ਉਹਨੇ ਜਾ ਕੇ ਧਰੂ ਭਗਤ ਨੂੰ ਟੁੰਬਿਆ ਅਤੇ ਉਹਨੂੰ ਕਹਿਣ ਲੱਗਾ, ਉਹ ਭਲਿਆ ਲੋਕਾ, ਅਤੇ ਤੂੰ ਇੱਥੇ ਜੰਗਲ ਵਿੱਚ ਆ ਕੇ ਬੈਠ ਗਿਆ, ਤੈਨੂੰ ਪਤਾ ਵੀ ਇੱਥੇ ਬੜੇ ਖੂੰਖਾਰ ਜਾਨਵਰ ਰਹਿੰਦੇ ਨੇ, ਸ਼ੇਰ ਰਹਿੰਦੇ ਨੇ, ਰਿੱਛ ਰਹਿੰਦੇ ਨੇ, ਚਿੱਤਰੇ ਰਹਿੰਦੇ ਨੇ, ਬਘਿਆੜ ਰਹਿੰਦੇ ਨੇ, ਔਰ ਉਹ ਤੈਨੂੰ ਮਾਰ ਕੇ ਖਾ ਜਾਣਗੇ। ਅਤੇ ਹੁਣ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਧਰੂ ਭਗਤ ਕਹਿਣ ਲੱਗਾ ਵੀ ਜਿਸ ਪਰਮੇਸ਼ਰ ਦਾ ਮੈਂ ਨਾਮ ਜਪ ਰਿਹਾ ਹਾਂ, ਕੀ ਉਹ ਮੇਰੀ ਰੱਖਿਆ ਨਹੀਂ ਕਰੂਗਾ? ਵਿਸ਼ਵਾਸ ਸੀ, ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰੀਤੀ ਲੱਗ ਜਾਂਦੀ ਹੈ ਨਾ, ਸੱਚੀ ਪ੍ਰੀਤ ਨਾ ਟੁੱਟੇ ਹੀ ਪਿਆਰੇ, ਉਹ ਨਹੀਂ ਟੁੱਟਦੀ, ਝੂਠੀ ਪ੍ਰੀਤੀ ਟੁੱਟ ਜਾਂਦੀ ਹੈ। ਅਤੇ ਹੁਣ ਉਹ ਨਾਰਦ ਮੁਨੀ ਕਹਿਣ ਲੱਗਾ ਬਈ ਇੱਥੇ ਤੈਨੂੰ ਜੰਗਲੀ ਜਾਨਵਰ ਮਾਰ ਕੇ ਖਾ ਜਾਣਗੇ, ਤੂੰ ਇੱਥੇ ਬੈਠਾ ਕੀ ਕਰਦੇ? ਉਹ ਕਹਿੰਦਾ ਵੀ ਜਿਹਦੀ ਮੈਂ ਭਗਤੀ ਕਰਦਾ ਉਹ ਮੇਰੀ ਰੱਖਿਆ ਨਹੀਂ ਕਰੂਗਾ? ਮੈਂ ਤਾਂ ਸੁਣਿਆ ਹੈ ਹਰ ਯੁੱਗ ਯੁੱਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਤੂੰ ਮੈਨੂੰ ਇਹਨਾਂ ਗੱਲਾਂ ਤੋਂ ਡਰਾ ਰਿਹਾ? ਮੈਂ ਡਰਨ ਵਾਲਾ ਨਹੀਂ। 5 ਸਾਲ ਦਾ ਬੱਚਾ ਵੇਖ ਲਓ, ਕਿੱਡੀ ਵੱਡੀ ਉਸ 'ਤੇ ਵਾਹਿਗੁਰੂ ਦੀ ਕਿਰਪਾ ਸੀ। ਅਤੇ ਫਿਰ ਨਾਰਦ ਮੁਨੀ ਕਹਿਣ ਲੱਗਾ ਵੀ ਮੈਂ ਤਾਂ ਤੇਰੀ ਪਰਖ ਕਰਦਾ ਸੀ। ਫਿਰ ਉਹਨੇ ਹੋਰ ਗੱਲ ਗਾਂਹ ਤੋਰੀ, ਕਹਿਣ ਲੱਗਾ ਤੇਰੀ ਉਮਰ ਬੜੀ ਛੋਟੀ ਹੈ, ਖੇਲਣ ਮੱਲਣ ਦੀ ਉਮਰ ਹੈ, ਅਤੇ ਤੂੰ ਇੰਨੀ ਛੋਟੀ ਉਮਰ ਦੇ ਵਿੱਚ ਆ ਕੇ ਭਗਤੀ ਕਰਨ ਲੱਗ ਪਿਆ, ਦੱਸ ਤੇਰੀ ਇੱਛਾ ਕੀ ਹੈ? ਉਹ ਕਹਿੰਦਾ ਮੇਰੀ ਇੱਛਾ ਰਾਜ ਪ੍ਰਾਪਤ ਕਰਨ ਦੀ ਹੈ। ਅਤੇ ਹੁਣ ਨਾਰਦ ਮੁਨੀ ਨੇ ਜਾ ਕੇ ਇਸਦੇ ਪਿਤਾ ਨੂੰ ਦੱਸਿਆ, ਤੇਰੇ ਪੁੱਤਰ ਦਾ ਪਤਾ ਲੱਗ ਗਿਆ, ਵੀ ਤੂੰ ਦੱਸ ਉਹਨੂੰ ਹੁਣ ਕੀ ਦੇਣਾ ਚਾਹੁੰਦਾ? ਉਹ ਕਹਿਣ ਲੱਗਾ ਦੱਸੋ ਕੀ ਮੰਗਦਾ? ਉਹ ਕਹਿੰਦਾ ਵੀ ਉਹ ਆਪਣਾ ਹੱਕ ਮੰਗਦਾ, ਉਹ ਕਹਿੰਦਾ ਮੈਨੂੰ ਰਾਜ ਚਾਹੀਦਾ। ਹੁਣ 5 ਸਾਲ ਦਾ ਬੱਚਾ, ਉਹਨੂੰ ਰਾਜ ਕਿਵੇਂ ਦਿੱਤਾ ਜਾ ਸਕਦਾ ਸੀ? ਪਿਤਾ ਸੋਚਣ ਲੱਗਿਆ, ਕਹਿੰਦਾ ਵੀ ਠੀਕ ਹੈ, ਉਹ ਮੇਰਾ ਪਟਰਾਣੀ ਦਾ ਪੁੱਤਰ ਹੈ, ਯੁਵਰਾਜ ਹੈ, ਮੇਰੇ ਰਾਜ ਦਾ ਹੱਕਦਾਰ ਹੈ, ਪਰ ਉਹਦੀ ਉਮਰ ਬੜੀ ਛੋਟੀ ਹੈ। ਤੁਸੀਂ ਉਹਨੂੰ ਇਹ ਗੱਲ ਜਾ ਕੇ ਆਖ ਦਿਓ ਵੀ ਜੇ ਉਹ ਘਰ ਆ ਜਾਵੇ, ਉਹਨੂੰ ਮੈਂ ਅੱਧਾ ਰਾਜ ਭਾਗ ਸੰਭਾਲ ਸਕਦਾ, ਅੱਧਾ ਰਾਜ ਭਾਗ ਦੇ ਸਕਦਾ, ਅਤੇ ਅੱਧਾ ਰਾਜ, ਅਤੇ ਜਦੋਂ ਉਹ ਬਾਲਗ ਹੋਵੇਗਾ, ਸਿਆਣਾ ਬਣ ਜਾਵੇਗਾ, ਉਸ ਤੋਂ ਬਾਅਦ ਮਿਲ ਸਕਦਾ। ਅਤੇ ਜਦੋਂ ਨਾਰਦ ਮੁਨੀ ਨੇ ਜਾ ਕੇ ਧਰੂ ਨੂੰ ਆਖਿਆ, ਕਹਿੰਦੇ ਚੱਲ ਤੈਨੂੰ ਅੱਧਾ ਰਾਜ ਮਿਲਦਾ ਅਤੇ ਤੂੰ ਹੁਣ ਵਾਪਸ ਚੱਲ। ਅਤੇ ਧਰੂ ਭਗਤ ਦਾ ਨਿਸ਼ਚਾ ਏਡਾ ਵੱਡਾ ਸੀ, ਕਹਿਣ ਲੱਗਾ ਵੀ ਮੈਂ ਤਾਂ ਹਾਲੇ ਭਗਤੀ ਸ਼ੁਰੂ ਕੀਤੀ ਹੈ, ਅਤੇ ਹੁਣ ਭਗਤੀ ਸ਼ੁਰੂ ਕਰਨ ਦੇ ਨਾਲ ਜੇ ਅੱਧਾ ਰਾਜ ਮਿਲ ਸਕਦਾ ਹੈ, ਅਤੇ ਫਿਰ ਮੈਂ ਅੱਧਾ ਕਿਉਂ ਲਵਾਂ? ਮੈਂ ਤਾਂ ਪੂਰਾ ਹੀ ਲਊਂਗਾ, ਮੈਂ ਰੱਬ ਦੀ ਭਗਤੀ ਕਰਨੀ ਹੈ। ਅਤੇ ਫਿਰ ਉਹਨੇ ਭਗਤੀ ਫਿਰ ਨਾ ਛੱਡੀ, ਅੱਧਾ ਰਾਜ ਵੀ ਮਿਲ ਰਿਹਾ ਸੀ, ਪਹਿਲਾਂ ਡਰਾਇਆ, ਫਿਰ ਅੱਧੇ ਰਾਜ ਦਾ ਲਾਲਚ ਵੀ ਦਿੱਤਾ, ਪਰ ਉਹਨੇ ਭਗਤੀ ਨਹੀਂ ਛੱਡੀ। ਇਹ ਆ ਸੱਚੀ ਪ੍ਰੀਤੀ ਦੀ ਨਿਸ਼ਾਨੀ, ਸੱਚੀ ਪ੍ਰੀਤ ਨਾ ਟੁੱਟੇ ਹੀ ਪਿਆਰੇ, ਜੁਗ ਜੁਗ ਰਹੀ ਸਮਾਏ। ਅਤੇ ਫਿਰ ਉਸ ਤੋਂ ਬਾਅਦ ਨਾਰਦ ਮੁਨੀ ਨੇ ਫਿਰ ਇਹਨੂੰ ਉਪਦੇਸ਼ ਦਿੱਤਾ, ਨਾਰਦ ਮੁਨ ਉਪਦੇਸ਼ਿਆ, ਤੇ ਫਿਰ ਇਹਨੇ ਉਸ ਉਪਦੇਸ਼ ਦੀ ਲੈ ਕੇ ਅੱਗੇ ਕਮਾਈ ਕੀਤੀ। ਦੱਸਦੇ ਨੇ ਧਰੂ ਭਗਤ ਨੇ 4 ਮਹੀਨਿਆਂ ਦੇ ਵਿੱਚ, ਕਿਉਂਕਿ ਬੱਚਾ ਸੀ, ਮਨ ਨਿਰਵਿਕਾਰ ਸੀ, ਨਿਰਮਲ ਸੀ, 4 ਮਹੀਨਿਆਂ ਦੇ ਵਿੱਚ ਹੀ ਰੱਬ ਨੂੰ ਪ੍ਰਗਟ ਕਰ ਲਿਆ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੀ ਪ੍ਰੀਤੀ ਲੱਗ ਜਾਂਦੀ ਹੈ, ਸਾਚੀ ਪ੍ਰੀਤ ਨਾ ਟੁੱਟੇ ਹੀ ਪਿਆਰੇ। ਅਤੇ ਫਿਰ 4 ਮਹੀਨਿਆਂ ਦੇ ਵਿੱਚ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋਈ ਅਤੇ ਫਿਰ ਪਰਮੇਸ਼ਰ ਨੇ ਆਖਿਆ, ਮੰਗ ਕੀ ਮੰਗਦੇ? ਕਹਿੰਦਾ, ਮਹਾਰਾਜ ਕੁਝ ਨਹੀਂ ਚਾਹੀਦਾ। ਭਗਤੀ ਕਰਕੇ ਮਨ ਨਿਰਮਲ ਜੋ ਹੋ ਗਿਆ। ਕਹਿੰਦਾ, ਮਹਾਰਾਜ ਕੁਝ ਨਹੀਂ ਚਾਹੀਦਾ। ਅਤੇ ਵਾਹਿਗੁਰੂ ਪਰਮੇਸ਼ਰ ਕਹਿਣ ਲੱਗਾ, ਨਹੀਂ, ਕੁਝ ਨਾ ਕੁਝ ਤਾਂ ਮੰਗਣਾ ਪਵੇਗਾ, ਤੂੰ ਭਗਤੀ ਜੋ ਕੀਤੀ ਹੈ। ਕਹਿੰਦਾ, ਨਹੀਂ ਮਹਾਰਾਜ, ਕੁਝ ਨਹੀਂ ਚਾਹੀਦਾ। ਅਤੇ ਫਿਰ ਵਾਹਿਗੁਰੂ ਪਰਮੇਸ਼ਰ ਕਹਿਣ ਲੱਗਾ, ਨਹੀਂ, ਕੁਛ ਤਾਂ ਮੰਗ। ਕਹਿੰਦਾ, ਜੀ, ਪਹਿਲਾਂ ਮੇਰੇ ਮਨ ਦੇ ਵਿੱਚ ਰਾਜ ਦੀ ਇੱਛਾ ਸੀ, ਬਈ ਮੈਨੂੰ ਰਾਜ ਮਿਲੇ, ਪਰ ਹੁਣ ਭਗਤੀ ਕਰਕੇ ਮੇਰੀ ਰਾਜ ਦੀ ਇੱਛਾ ਵੀ ਖਤਮ ਹੋ ਗਈ, ਅਤੇ ਹੁਣ ਜੇ ਮੇਰੇ ਦੇ ਤਰੁੱਠੇ ਹੋ ਤਾਂ ਮੈਨੂੰ ਅਮਰ ਪਦਵੀ ਦੇ ਦਿਓ, ਅਟਲ ਪਦਵੀ ਦੇ ਦਿਓ। ਅਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋਇਆ, ਕਹਿਣ ਲੱਗਾ, ਬਈ ਤੈਨੂੰ ਰਾਜ ਵੀ ਦਿੱਤਾ, ਤੈਨੂੰ ਅਮਰ ਪਦਵੀ ਵੀ ਦਿੱਤੀ, ਸੱਚੀ ਪ੍ਰੀਤ ਦਾ ਫਲ। ਅਤੇ ਫਿਰ ਧਰੂ ਭਗਤ ਨੂੰ ਰਾਜ ਵੀ ਪੂਰਾ ਮਿਲਿਆ ਅਤੇ ਨਾਲੇ ਅਮਰ ਪਦਵੀ ਵੀ ਪ੍ਰਾਪਤ ਕਰ ਲਈ। ਅਤੇ ਹਜ਼ੂਰ ਕਹਿੰਦੇ, ਜਿਨ੍ਹਾਂ ਨੂੰ ਸੱਚੀ ਪ੍ਰੀਤੀ ਲੱਗ ਗਈ ਉਹ ਕਦੇ ਟੁੱਟ ਨਹੀਂ ਸਕਦੀ। ਅਤੇ ਦੂਸਰਾ ਸਤਿਗੁਰੂ ਨੇ ਜ਼ਿਕਰ ਕੀਤਾ ਸੀ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਪ੍ਰਹਿਲਾਦ ਨੂੰ ਵੀ ਸੱਚੀ ਪ੍ਰੀਤੀ ਲੱਗੀ ਸੀ, ਇਹ ਵੀ ਛੋਟੀ ਉਮਰ ਦੇ ਵਿੱਚ ਹੀ ਸੀ। ਅਤੇ ਦੱਸਦੇ ਨੇ ਇਹਦੀ ਮਾਂ ਧਾਰਮਿਕ ਖਿਆਲਾਂ ਦੀ ਸੀ, ਇਹ ਹਰਨਾਕਸ਼ ਦੀ ਰਾਣੀ ਸੀ ਇਹਦੀ ਮਾਂ, ਅਤੇ ਉਹਨੇ ਆਪਣੇ ਪੁੱਤਰ ਨੂੰ ਵਾਹਿਗੁਰੂ ਦੀ ਭਗਤੀ ਵਿੱਚ ਜੋੜ ਦਿੱਤਾ। ਅਤੇ ਹੁਣ ਜਦੋਂ ਪ੍ਰਹਿਲਾਦ ਥੋੜ੍ਹਾ ਜਿਹਾ ਵੱਡਾ ਹੋਇਆ, ਉਸ ਦੇ ਪਿਤਾ ਨੇ ਉਹਨੂੰ ਸਕੂਲ ਪੜ੍ਹਨ ਲਈ ਭੇਜਿਆ, ਸੰਡਾ ਅਤੇ ਮਰਕਾ ਇਹਦੇ ਟੀਚਰ ਸਨ, ਅਤੇ ਉਹ ਇਸ ਨੂੰ ਪੜ੍ਹਾਉਣ ਲੱਗੇ, ਅਤੇ ਇਹ ਤਾਂ ਪੜ੍ਹੇ ਹੀ ਨਾ, ਇਹ ਕਹੇ ਮੈਨੂੰ, ਮੈਂ ਤਾਂ ਵਾਹਿਗੁਰੂ ਦਾ ਨਾਮ ਜਪਣਾ, ਭਗਤੀ ਕਰਨੀ ਹੈ, ਮੈਂ ਹੋਰ ਕੁਛ ਨਹੀਂ ਪੜ੍ਹਨਾ। ਉਹ ਬੜੇ ਹੈਰਾਨ ਹੋਏ, ਬੜਾ ਸਮਝਾਇਆ, ਪਰ ਕੋਈ ਗੱਲ ਨਾ ਬਣੀ। ਅਖੀਰ 'ਤੇ ਇਹਦੇ ਪਿਤਾ ਹਰਨਾਕਸ਼ ਨੇ, ਜੋ ਇੱਕ ਨਾਸਤਿਕ ਰਾਜਾ ਸੀ, ਅਤੇ ਉਸਨੇ ਆਖਿਆ ਵੀ ਇਹ ਹਾਲੇ ਛੋਟਾ ਜਿਹਾ ਬੱਚਾ ਹੈ, ਅਤੇ ਹੁਣੇ ਇਹ ਆਪਣੇ ਟੀਚਰਾਂ ਦੇ ਆਖੇ ਨਹੀਂ ਲੱਗਦਾ, ਅਤੇ ਨਾ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਦਾ, ਅਤੇ ਵੱਡਾ ਹੋ ਕੇ ਇਹ ਪਤਾ ਨਹੀਂ ਕਿੱਡਾ ਕੁ ਵੱਡਾ ਵਿਦਰੋਹੀ ਬਣ ਸਕਦਾ, ਇਸ ਲਈ ਇਹਨੂੰ ਹੁਣੇ ਹੀ ਖਤਮ ਕਰ ਦਿੱਤਾ ਜਾਵੇ। ਉਹਦੇ ਪਿਤਾ ਨੇ ਮਾਰਨ ਦਾ ਹੁਕਮ ਦੇ ਦਿੱਤਾ, ਅਤੇ ਜਦੋਂ ਜਲਾਦ ਇਸ ਨੂੰ ਮਾਰਨ ਵਾਸਤੇ ਲੈ ਕੇ ਗਏ, ਦੱਸਦੇ ਨੇ ਇੱਕ ਉਹ ਪਹਾੜ ਸੀ, ਉਹਦੇ ਉੱਪਰ ਲਿਜਾ ਕੇ ਹੇਠਾਂ ਧੱਕਾ ਮਾਰ ਦਿੱਤਾ, ਵੀ ਆਪੇ ਕਿਸਰੇ ਖੱਡ ਦੇ ਵਿੱਚ ਮਰ ਖੱਪ ਕੇ ਖਤਮ ਹੋ ਜਾਵੇਗਾ। ਅਤੇ ਫਿਰ ਵਾਹਿਗੁਰੂ ਪਰਮੇਸ਼ਰ ਨੇ ਉੱਥੇ ਵੀ ਉਹਦੀ ਰੱਖਿਆ ਕੀਤੀ, ਫਿਰ ਉਹਨੂੰ ਵਗਦੇ ਦਰਿਆ ਦੇ ਵਿੱਚ ਪੱਥਰ ਬੰਨ੍ਹ ਕੇ ਰੋੜ ਦਿੱਤਾ, ਵੀ ਵਿੱਚੋਂ ਡੁੱਬ ਕੇ ਮਰ ਜਾਵੇ, ਫਿਰ ਵੀ ਵਾਹਿਗੁਰੂ ਨੇ ਰੱਖਿਆ ਕੀਤੀ। ਅਤੇ ਫਿਰ ਉਹਨੂੰ ਅੱਗ ਦੇ ਵਿੱਚ ਪਾ ਕੇ ਸਾੜਨ ਦਾ ਯਤਨ ਕੀਤਾ, ਜਿੱਥੋਂ ਹੋਲੀ ਦਾ ਤਿਉਹਾਰ ਸ਼ੁਰੂ ਹੋਇਆ। ਹੋਲਕਾ ਨਾਮ ਦੀ ਹਰਨਾਕਸ਼ ਦੀ ਭੈਣ ਅਤੇ ਪ੍ਰਹਿਲਾਦ ਦੀ ਭੂਆ ਸੀ, ਅਤੇ ਉਹਨੇ ਉਸਨੂੰ ਆਪਣੀ ਗੋਦ ਵਿੱਚ ਲੈ ਕੇ ਇੱਕ ਐਸਾ ਖੜ ਯੰਤਰ ਰਚਿਆ, ਵੀ ਇੱਕ ਐਸੀ ਲੋਈ ਲੈ ਲਈ, ਇੱਕ ਐਸੀ ਵਰਦੀ ਪਾ ਲਈ, ਵੀ ਜਿਹਦੇ ਉੱਤੇ ਅੱਗ ਦਾ ਸੇਕ ਨਹੀਂ ਸੀ ਉਹਨੂੰ ਲੱਗ ਸਕਦਾ, ਅਤੇ ਕਹਿਣ ਲੱਗੇ ਵੀ ਜਦੋਂ ਅੱਗ ਲੱਗੇਗੀ ਤਾਂ ਮੈਂ ਬਚ ਜਾਵਾਂਗੀ, ਅਤੇ ਪ੍ਰਹਿਲਾਦ ਸੜ ਕੇ ਮਰ ਜਾਵੇਗਾ। ਲੋਕਾਂ ਦੇ ਭਾਣੇ ਵੀ ਅਚਾਨਕ ਅੱਗ ਦੇ ਵਿੱਚ ਸੜ ਕੇ ਮਰ ਗਿਆ, ਇਹ ਇਹਨਾਂ ਨੇ ਸਾਜਿਸ਼ ਬਣਾਈ ਭੈਣ ਭਰਾ ਨੇ ਰਲ ਕੇ, ਪਰ ਵਾਹਿਗੁਰੂ ਪਰਮੇਸ਼ਰ ਨੇ ਉਹ ਇਹਨਾਂ ਦੀ ਜਿਹੜੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਅਤੇ ਹਵਾ ਦਾ ਬੁੱਲਾ ਆਇਆ, ਉਸ ਹਵਾ ਦੇ ਬੁੱਲੇ ਨੇ ਜਿਹੜੀ ਉਹ ਚਾਦਰ ਸੀ ਉਹ ਚੱਕ ਕੇ ਪ੍ਰਹਿਲਾਦ 'ਤੇ ਪਾ ਦਿੱਤੀ, ਅਤੇ ਇਹਦੀ ਭੂਆ ਸੜ ਕੇ ਮਰ ਗਈ। ਲੋਕਾਂ ਨੇ ਇਸ ਤਿਉਹਾਰ ਨੂੰ ਖੁਸ਼ੀ ਦਾ ਤਿਉਹਾਰ ਮੰਨਿਆ, ਅਤੇ ਹੁਣ ਤੱਕ ਲੋਕ ਹੋਲੀ ਦਾ ਪੁਰਬ ਬੜੀ ਧੂਮਧਾਮ ਨਾਲ ਮਨਾਉਂਦੇ ਨੇ। ਅਤੇ ਇਸ ਤਰ੍ਹਾਂ ਵੇਖ ਲਓ ਵੀ ਇਹ ਪ੍ਰਹਿਲਾਦ ਨੂੰ ਵੀ ਸੱਚੀ ਪ੍ਰੀਤੀ ਲੱਗੀ ਸੀਗੀ, ਅਤੇ ਧਰੂ ਭਗਤ ਨੇ ਵੀ ਦੇਖ ਲਓ ਉਹਨੂੰ ਕਿੰਨੇ ਲਾਲਚ ਮਿਲੇ, ਅਤੇ ਇਹਨੂੰ ਕਿੰਨੇ ਡਰਾਵੇ ਦਿੱਤੇ ਗਏ ਅਖੀਰ ਦੇ ਉੱਤੇ। ਅਤੇ ਇਹਨੂੰ ਤਪਦੇ ਥੰਮ ਦੇ ਨਾਲ ਜੱਫੀ ਪਾਉਣ ਲਈ ਆਖਿਆ ਗਿਆ, ਅਤੇ ਫਿਰ ਉੱਥੇ ਵਾਹਿਗੁਰੂ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਇਹਦੀ ਰੱਖਿਆ ਕੀਤੀ। ਅਤੇ ਇਸ ਢੰਗ ਦੇ ਨਾਲ ਜਿਹੜੀ ਸੱਚੀ ਪ੍ਰੀਤੀ ਹੈ ਨਾ, ਸਤਿਗੁਰੂ ਕਹਿੰਦੇ ਉਹ ਨਹੀਂ ਟੁੱਟ ਸਕਦੀ, ਪਰ ਹੋਵੇ ਸਹੀ ਸੱਚੀ। ਸੱਚੀ ਪ੍ਰੀਤ ਨਾ ਟੁੱਟੀ ਪਿਆਰੇ, ਇਹ ਪਿਆਰੇ ਜਿਹੜੀ ਸੱਚੀ ਪ੍ਰੀਤੀ ਉਹ ਨਹੀਂ ਟੁੱਟਦੀ, ਜੁਗ ਜੁਗ ਰਹੀ ਸਮਾਇਓ ਅਤੇ ਜੁਗਾਂ ਜੁਗਾਂ ਤੱਕ ਸਮਾਈ ਰਹਿੰਦੀ ਹੈ। ਜੋ ਤੁਧ ਪਾਵੈ ਸੋ ਭਲਾ ਪਿਆਰੇ, ਤੇਰੀ ਅਮਰ ਰਜਾਏ। ਹੇ ਪਿਆਰੇ ਪ੍ਰਭੂ, ਜੋ ਤੈਨੂੰ ਪਾਉਂਦਾ ਸਾਨੂੰ ਉਹੀ ਭਲਾ ਜਾਪ ਰਿਹਾ ਹੈ। ਤੇਰੀ ਰਜ਼ਾ ਅਟਲ ਹੈ, ਤੇਰੀ ਰਜ਼ਾ ਅਮਿੱਟ ਹੈ, ਤੇਰਾ ਪਾਣਾ ਹਮੇਸ਼ਾ ਲਈ ਅਟਲ ਹੈ। ਨਾਨਕ ਰੰਗ ਰਤੇ ਨਾਰਾਇਣ ਪਿਆਰੇ, ਮਾਤੇ ਸਹਿਜ ਸੁਭਾਏ। ਹੇ ਪਿਆਰੇ, ਜਿਹੜੇ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਮਾਤੇ ਸਹਿਜ ਸੁਭਾਏ, ਫਿਰ ਉਹ ਸੁਤੇ ਸਿੱਧ ਹੀ ਸਹਿਜ ਸੁਭਾਵਕ ਹੀ ਵਾਹਿਗੁਰੂ ਦੇ ਨਾਮ ਦੇ ਵਿੱਚ ਮਸਤ ਹੋਏ ਰਹਿੰਦੇ ਨੇ। ਜਿਨ੍ਹਾਂ ਨੂੰ ਇੱਕ ਵਾਰੀ ਨਾਮ ਦਾ ਰੰਗ ਚੜ੍ਹ ਜਾਂਦਾ ਹੈ ਤੇ ਫਿਰ ਉਸ ਨਾਮ ਦੇ ਰੰਗ ਦੀ ਮਸਤੀ ਵਿੱਚ ਉਹ ਹਮੇਸ਼ਾ ਲਈ ਮਸਤ ਹੋਏ ਰਹਿੰਦੇ ਨੇ। ਜਿਵੇਂ ਕਿ ਉਹ ਜਨਮ ਸਾਖੀ ਵਿੱਚ ਬਚਨ ਆਏ ਨੇ, ਪੋਸਤ ਪੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਹ ਨਾਮ ਦੀ ਖੁਮਾਰੀ ਕਦੇ ਉਤਰਦੀ ਨਹੀਂ ਹੈ। ਸਭ ਤੁਮ ਹੀ ਜਾਣਤੇ ਪਿਆਰੇ, ਕਿਸ ਪੈ ਕਹੋ ਸੁਣਾਏ। ਲਓ ਹੁਣ ਅੱਗੇ ਤੀਸਰਾ ਸ਼ਬਦ ਆ ਰਿਹਾ ਹੈ, ਇਹ ਵੀ ਬਿਰਹੜੇ ਸੰਤਾਂ ਦੀ ਚਾਲ ਤੇ ਹੀ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਹੈ। ਇਹਦੇ ਵਿੱਚ ਪਿਆਰੇ ਸ਼ਬਦ ਦੁਆਰਾ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕੀਤਾ ਹੈ। ਸਭ ਤੁਮ ਹੀ ਜਾਣਤੇ ਪਿਆਰੇ, ਹੇ ਪਿਆਰੇ ਪ੍ਰਭੂ ਜੀ, ਤੁਸੀਂ ਮੇਰੇ ਸਾਰੇ ਮਨ ਦੀ ਹਾਲਤ ਨੂੰ ਜਾਣਦੇ ਹੀ ਹੋ। ਜੋ ਮੇਰੇ ਮਨ ਦੀ ਹਾਲਤ ਹੈ ਉਹਨੂੰ ਤੁਸੀਂ ਜਾਣਦੇ ਹੋ। ਕਿਸ ਪੈ ਕਹੋ ਸੁਣਾਏ, ਤੇ ਮੈਂ ਕਿਹਦੇ ਪਾਸ ਸੁਣਾ ਕੇ ਆਖਾਂ। ਤੂੰ ਦਾਤਾ ਜੀਆਂ ਸਭਨਾ ਕਾ, ਤੇਰਾ ਦਿੱਤਾ ਪਹਿਰੈ ਖਾਏ। ਹੇ ਵਾਹਿਗੁਰੂ ਜੀ, ਤੂੰ ਸਾਰੇ ਜੀਵਾਂ ਦਾ ਦਾਤਾ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਤੇਰਾ ਦਿੱਤਾ ਸਾਰੇ ਜੀਵ ਖਾਂਦੇ ਪਹਿਨਦੇ ਨੇ, ਭਾਵ ਜਿੰਨੇ ਖਾਣ ਵਾਲੇ ਪਦਾਰਥ ਨੇ ਤੇ ਜਿੰਨੇ ਪਹਿਨਣ ਵਾਲੇ ਵਸਤਰ ਨੇ, ਸਭ ਇਹ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਨੇ। ਜੇ ਕੋਈ ਬੰਦਾ ਇਹ ਸੋਚੇ ਬਈ ਨਹੀਂ, ਇਹ ਤੇ ਅਸੀਂ ਆਪ ਮੁੱਲ ਖਰੀਦ ਕੇ ਲਿਆ ਕੇ ਪਾਉਂਦੇ ਹਾਂ, ਵੀ ਇਹ ਉਹਦਾ ਬਹੁਤ ਵੱਡਾ ਭੁਲੇਖ ਹੈ। ਥੋੜ੍ਹੀ ਜਿਹੀ ਗੰਭੀਰਤਾ ਨਾਲ ਵਿਚਾਰ ਕਰਕੇ ਦੇਖਣ ਦੀ ਲੋੜ ਹੈ, ਵੀ ਇਹ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ, ਪਹਿਨਣ ਵਾਲੇ ਵਸਤਰ ਨੇ, ਇਹ ਭਲਾ ਕਿੱਥੋਂ ਬਣਦੇ ਨੇ? ਕੌਣ ਇਹਨਾਂ ਨੂੰ ਬਣਾਉਂਦਾ ਹੈ? ਇਹ ਸਾਰੇ ਧਰਤੀ ਨਾਲ ਸੰਬੰਧ ਰੱਖਦੇ ਨੇ। ਧਰਤੀ ਮਾਤਾ ਤਰਤ ਮਹਤ, ਇਹ ਧਰਤੀ ਸਭ ਤੋਂ ਵੱਡੀ ਮਾਂ ਹੈ, ਕਿਉਂਕਿ ਹਰ ਜੀਵ ਅਤੇ ਹਰ ਪਦਾਰਥ ਇਹਦੇ ਵਿੱਚੋਂ ਪੈਦਾ ਹੁੰਦਾ। ਇਸ ਲਈ ਸਭ ਤੋਂ ਵੱਡੀ ਮਾਂ ਧਰਤੀ ਨੂੰ ਸਤਿਗੁਰੂ ਨੇ ਲਿਖਿਆ। ਜਿੰਨੇ ਖਾਣ ਵਾਲੇ ਪਦਾਰਥ ਨੇ ਉਹ ਵੀ ਧਰਤੀ ਤੋਂ ਪੈਦਾ ਹੁੰਦੇ ਨੇ। ਤੁਸੀਂ ਅੰਦਾਜ਼ਾ ਲਾ ਲਓ ਵੀ ਹੁਣ ਜਿਹੜੇ ਅਨਾਜ ਨੇ, ਕਣਕ ਹੈ, ਮੱਕੀ ਹੈ, ਛੋਲੇ ਨੇ, ਜਵਾਰ ਹੈ, ਸਬਜ਼ੀਆਂ ਨੇ, ਦਾਲਾਂ ਨੇ, ਸਭ ਧਰਤੀ ਵਿੱਚੋਂ ਪੈਦਾ ਹੁੰਦੇ ਨੇ ਖਾਣ ਵਾਲੇ ਪਦਾਰਥ। ਅੱਗੇ ਉਹਨਾਂ ਤੋਂ ਹੋ ਕੇ ਹੋਰ ਕਈ ਤਰ੍ਹਾਂ ਦੇ ਪਦਾਰਥ ਅਤੇ ਆਪਾਂ ਹੋਰ ਕਈ ਕੁਛ ਤਿਆਰ ਕਰ ਲੈਂਦੇ ਹਾਂ। ਇਸੇ ਤਰ੍ਹਾਂ ਜਿਹੜੇ ਬਸਰ ਨੇ, ਹੁਣ ਜਿਵੇਂ ਕਪਾਹ ਹੈ, ਰੂੰ ਹੈ, ਨਰਮਾ, ਉਹ ਵੀ ਧਰਤੀ ਤੋਂ ਪੈਦਾ ਹੁੰਦਾ ਅਤੇ ਧਰਤੀ ਕਿਹਨੇ ਬਣਾਈ ਹੈ? ਰੱਬ ਨੇ ਬਣਾਈ ਹੈ ਨਾ। ਅਤੇ ਫਿਰ ਇਹ ਸਾਰੇ ਪਦਾਰਥ ਕਿਹਦੇ ਹੋਏ? ਪਰਮੇਸ਼ਰ ਦੇ ਹੋਏ ਨਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਤੂੰ ਦਾਤਾ ਜੀਆਂ ਸਭਨਾ ਕਾ, ਤੇਰਾ ਦਿੱਤਾ ਪਹਿਰੈ ਖਾਏ। ਹੈ ਵਾਹਿਗੁਰੂ, ਤੂੰ ਸਾਰੇ ਜੀਵਾਂ ਦਾ ਦਾਤਾ ਹੈ ਅਤੇ ਸਾਰੇ ਜੀਵ ਤੇਰਾ ਹੀ ਦਿੱਤਾ ਖਾਂਦੇ ਪਹਿਨਦੇ ਹਨ। ਸੁੱਖ ਦੁੱਖ ਤੇਰੀ ਆ ਗਿਆ ਪਿਆਰੇ, ਦੂਜੀ ਨਾਹੀਂ ਜਾਏ। ਹੇ ਪਿਆਰੇ ਪ੍ਰਭੂ, ਸੁੱਖ ਅਤੇ ਦੁੱਖ ਵੀ ਤੇਰੀ ਆਗਿਆ ਵਿੱਚ ਹੀ ਮਿਲਦੇ ਨੇ, ਤੇਰੀ ਰਜ਼ਾ ਦੇ ਵਿੱਚ ਹੀ ਮਿਲਦੇ ਨੇ, ਦੂਜੀ ਨਾਹੀਂ ਜਾਏ। ਹੋਰ ਕੋਈ ਦੂਸਰੀ ਜਗ੍ਹਾ ਸਾਨੂੰ ਦਿਸਦੀ ਹੀ ਨਹੀਂ, ਭਾਵ ਜਿੱਥੇ ਜਾ ਕੇ ਅਸੀਂ ਆਪਣਾ ਦੁੱਖ ਸੁੱਖ ਸਾਂਝਾ ਕਰ ਸਕੀਏ। ਤੇਰੇ ਚਰਨਾਂ ਦੇ ਵਿੱਚ ਹੀ ਅਸੀਂ ਦੀ ਅਰਦਾਸ ਬੇਨਤੀ ਕਰਦੇ ਹਾਂ। ਜੋ ਤੂੰ ਕਰਾਵੈ ਸੋ ਕਰੀ ਪਿਆਰੇ, ਅਵਰ ਕਿਸ ਕਰਨ ਨਾ ਜਾਏ। ਹੇ ਪਿਆਰੇ ਪ੍ਰਭੂ ਜੀ, ਜੋ ਵੀ ਤੁਸੀਂ ਕਰਾਉਂਦੇ ਹੋ ਅਤੇ ਅਸੀਂ ਉਹੀ ਕਰਦੇ ਹਾਂ। ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਬੋਲਣਾ ਵੀ ਸਿਖਾਉਂਦੇ ਹਾਂ ਅਤੇ ਹੋਰ ਚੰਗੇ ਕੰਮ ਕਰਨੇ ਵੀ ਸਿਖਾਉਂਦੇ ਹਾਂ ਅਤੇ ਉਹਨਾਂ ਨੂੰ ਬਹਿਣੀ ਉੱਠਣੀ ਸਾਰੀ ਗੱਲ ਸਮਝਾਉਂਦੇ ਹਾਂ। ਇਸੇ ਤਰ੍ਹਾਂ ਜੋ ਤੂੰ ਕਰਾਵੈ ਸੋ ਕਰੀ ਪਿਆਰੇ। ਹੇ ਵਾਹਿਗੁਰੂ ਜੀ, ਹੇ ਪਿਆਰੇ ਪ੍ਰਭੂ ਜੀ, ਤੁਸੀਂ ਜੋ ਕੁਛ ਕਰਵਾਉਂਦੇ ਹੋ ਅਸੀਂ ਉਹੀ ਕੁਛ ਕਰਦੇ ਹਾਂ। ਅਵਰ ਕਿਸ ਕਾਰਨ ਨਾ ਜਾਏ, ਹੋਰ ਕੁਛ ਸਾਡੇ ਕੋਲੋਂ ਕੀਤਾ ਹੀ ਨਹੀਂ ਜਾਂਦਾ। ਜੋ ਤੂੰ ਕਰਵਾਉਣਾ ਉਹੀ ਅਸੀਂ ਕਰਦੇ ਹਾਂ। ਤੇਰੇ ਬਿਨਾਂ, ਤੇਰੀ ਚੇਤਨ ਸੱਤਾ ਤੋਂ ਬਿਨਾਂ, ਤੇਰੀ ਪ੍ਰੇਰਨਾ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ। ਇਹ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ। ਕੀਤਾ ਕਰਨਾ ਸਰਬ ਰਜਾਈ, ਕਿਸ ਕੀਚਾ ਜੇ ਕਰ ਸਕੀਐ। ਆਪਣਾ ਕੀਤਾ ਕਿਸ਼ੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਸਾਹਿਬ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ ਜੀ ਕਿਛ ਕਰ ਹਮ ਸਕਾਂ ਹੈ, ਜਿਉਂ ਪਾਵੈ ਤਿਵੈ ਬਖਸ਼, ਮੇਰੇ ਹਰ ਜੀਉ ਸਭ ਕੋ ਤੇਰਾ ਵਸ। ਇਸ ਲਈ ਸਤਿਗੁਰੂ ਕਹਿੰਦੇ ਨੇ ਵੀ ਸਾਡੇ ਕੋਲੋਂ ਆਪਣੇ ਆਪ ਕੁਝ ਨਹੀਂ ਹੁੰਦਾ, ਜੋ ਤੂੰ ਕਰਾਉਣਾ ਅਸੀਂ ਉਹੀ ਕਰਦੇ ਹਾਂ। ਦਿਨ ਰਹਿਣ ਸਭ ਸੁਹਾਵਣੇ ਪਿਆਰੇ, ਜਿਤ ਜਪੀਐ ਹਰ ਨਾਉ। ਹੇ ਪਿਆਰੇ ਪ੍ਰਭੂ ਜੀ, ਵੀ ਉਹ ਸਾਰੇ ਹੀ ਦਿਨ ਰਾਤ ਸਾਨੂੰ ਸੁਹਾਵਣੇ ਪ੍ਰਤੀਤ ਹੁੰਦੇ ਨੇ, ਜਿਤ ਜਪੀਐ ਹਰ ਨਾਉ, ਵੀ ਜਿਸ ਦਿਨ ਤੇ ਰਾਤ ਵਿੱਚ ਤੇਰਾ ਨਾਮ ਜਪਿਆ ਜਾਂਦਾ। ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਹਜ਼ੂਰ ਕਹਿੰਦੇ ਨੇ ਉਹ ਦਿਨ ਰਾਤ ਸਾਰੇ ਸੁਹਾਵਣੇ ਨੇ, ਵੀ ਜਿਨ੍ਹਾਂ ਦੇ ਅੰਦਰ ਤੇਰਾ ਨਾਮ ਜਪਿਆ ਜਾਂਦਾ ਹੈ, ਜਿਹੜੇ ਨਾਮ ਤੋਂ ਬਿਨਾਂ ਨੇ ਉਹ ਸੁਹਾਵਣੇ ਨਹੀਂ ਹੋ ਸਕਦੇ। ਸਾਈ ਕਾਰ ਕਮਾਵਣੀ ਪਿਆਰੇ, ਤੁਰ ਮਸਤਕ ਲੇਖ ਲਿਖਾਏ। ਹੇ ਪਿਆਰੇ ਪ੍ਰਭੂ ਜੀ, ਅਸੀਂ ਤੇ ਉਹੀ ਕਾਰ ਕਿਰਤ ਕਮਾਉਣੀ ਹੈ, ਤੁਰ ਮਸਤਕ ਲੇਖ ਲਿਖਾਏ, ਜੋ ਤੁਰ ਦਰਗਾਹ ਦੋ ਤੁਸੀਂ ਸਾਡੇ ਮੱਥੇ ਤੇ ਲੇਖ ਲਿਖਾ ਦਿੱਤਾ ਹੈ, ਕਿਉਂਕਿ ਲੇਖ ਲਿਖਣ ਵਾਲੇ ਤੇ ਤੁਸੀਂ ਹੋ ਨਾ। ਜੋ ਕੁਛ ਤੁਸੀਂ ਸਾਡੇ ਮੱਥੇ ਤੇ ਲੇਖ ਲਿਖ ਦਿੱਤਾ ਹੈ, ਵੀ ਉਹਦੇ ਅਨੁਸਾਰ ਤੁਸੀਂ ਜੋ ਸਾਡੇ ਪਾਸੋਂ ਕੰਮ ਕਰਵਾਉਂਦੇ ਹੋ ਤੇ ਅਸੀਂ ਉਹੀ ਕੰਮ ਕਰ ਰਹੇ ਹਾਂ, ਸਾਡੇ ਆਪਣੇ ਹੱਥ ਵਾਸ ਕੁਝ ਵੀ ਨਹੀਂ ਹੈ। ਏਕੋ ਆਪ ਵਰਤਦਾ ਪਿਆਰੇ, ਘੱਟ ਘੱਟ ਰਹੇ ਅਸਮਾਏ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਏਕੋ ਆਪ ਵਰਤਦਾ ਪਿਆਰੇ, ਹੇ ਪਿਆਰੇ, ਇੱਥੇ ਜਗਿਆਸੂ ਨੂੰ ਸੰਬੋਧਨ ਹੈ। ਹੇ ਪਿਆਰੇ ਗੁਰਸਿੱਖ, ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਆਪ ਵਰਤਦਾ ਹੈ, ਘੱਟ ਘੱਟ ਰਹੇ ਸਮਾਏ, ਤੇ ਹਰ ਜੀਵ ਦੇ ਵਿੱਚ ਤੇ ਹਰ ਸਰੀਰ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਸਮਾ ਰਿਹਾ ਹੈ। ਭਾਵ ਕੋਈ ਐਸਾ ਜੀਵ ਨਹੀਂ, ਕੋਈ ਐਸਾ ਸਰੀਰ ਨਹੀਂ ਜਿਹਦੇ ਵਿੱਚ ਵਾਹਿਗੁਰੂ ਨਾ ਹੋਵੇ। ਜਿਵੇਂ ਆਕਾਸ਼ ਵਿਆਪਕ ਤੇ ਸੂਖਮ ਤੱਤ ਹੈ, ਇਹ ਸਭ ਥਾਵਾਂ ਤੇ ਵਸ ਰਿਹਾ ਹੈ, ਹਰ ਜੀਵ ਤੇ ਹਰ ਸਰੀਰ ਵਿੱਚ ਵਸ ਰਿਹਾ ਹੈ, ਤੇ ਅਕਾਲ ਪੁਰਖ ਵਾਹਿਗੁਰੂ ਵੀ ਇਸੇ ਤਰ੍ਹਾਂ ਵਸ ਰਿਹਾ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ। ਸਤਿਗੁਰੂ ਕਹਿੰਦੇ ਨੇ ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਵਸ ਰਹੀ ਹੈ, ਸਮਾਨ ਅਗਨੀ ਸਾਰੀ ਬਨਸਪਤੀ ਵਿੱਚ ਹੈ, ਤੇ ਸਾਰੇ ਦੁੱਧ ਵਿੱਚ ਘਿਓ ਦੀ ਅੰਸ਼ ਹੁੰਦੀ ਹੈ, ਘਿਓ ਵੀ ਉਸ ਦੁੱਧ ਵਿੱਚ ਅਲੋਪ ਹੁੰਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਘਟਾਂ ਘਟਾਂ ਦੇ ਵਿੱਚ ਵਸ ਰਹੀ ਹੈ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਸੰਸਾਰ ਕੂਪ ਤੇ ਉਧਰ ਲੈ ਪਿਆਰੇ, ਨਾਨਕ ਹਰ ਸਰਨਾਏ। ਇਹ ਅੰਤਲੀ ਪੰਕਤੀ ਹੈ। ਹਜ਼ੂਰ ਕਹਿੰਦੇ ਹੇ ਪਿਆਰੇ ਪ੍ਰਭੂ ਜੀ, ਸੰਸਾਰ ਇੱਕ ਖੂਹ ਹੈ, ਅਸੀਂ ਇਹਦੇ ਵਿੱਚ ਡਿੱਗ ਪਏ ਹਾਂ, ਤੇ ਤੂੰ ਇਹਦੇ ਵਿੱਚੋਂ ਸਾਨੂੰ ਉਧਰ ਲੈ, ਬਾਹਰ ਕੱਢ ਲੈ। ਕੂਹ ਭਰਿਓ ਜੈਸੀ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਬਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਜਿਵੇਂ ਕੋਈ ਡੱਡੂ ਖੂਹ ਦੇ ਵਿੱਚ ਡਿੱਗ ਪਵੇ ਨਾ, ਔਰ ਉਹਨੂੰ ਹੋਰ ਦੇਸ਼ ਪ੍ਰਦੇਸ਼ ਦੀ ਕੋਈ ਸਮਝ ਨਹੀਂ ਆਉਂਦੀ, ਇਸੇ ਤਰ੍ਹਾਂ ਅਸੀਂ ਵੀ ਸੰਸਾਰ ਦੇ ਮੋਹ ਰੂਪੀ ਖੂਹ ਦੇ ਵਿੱਚ ਡਿੱਗੇ ਪਏ ਹਾਂ। ਹੇ ਪਿਆਰੇ ਪ੍ਰਭੂ ਜੀ, ਤੁਸੀਂ ਸਾਨੂੰ ਬਾਹਰ ਕੱਢ ਲਓ। ਨਾਨਕ ਹਰ ਸਰਨਾਏ, ਅਸੀਂ ਮਹਾਰਾਜ ਤੁਹਾਡੀ ਸ਼ਰਨ ਵਿੱਚ ਪਏ ਹਾਂ। ਅਤੇ ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਨਿਮਾਣਾ ਅਤੇ ਨਿਤਾਣਾ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਅਤੇ ਵਾਹਿਗੁਰੂ ਪਰਮੇਸ਼ਰ ਫਿਰ ਉਹਦੀ ਬਾਂਹ ਫੜਦਾ ਹੈ। ਉਹ ਬਾਂਹ ਕਿਹੜੀ ਹੈ? ਬਿਰਤੀ ਰੂਪੀ ਬਾਂਹ, ਸੁਰਤ ਰੂਪੀ ਬਾਂਹ। ਉਹ ਵਾਹਿਗੁਰੂ ਦੀ ਬਿਰਤੀ ਰੂਪੀ ਸੁਰਤ ਰੂਪੀ ਬਾਂਹ ਨੂੰ ਪਕੜਦਾ ਹੈ, ਤੇ ਉਹਨੂੰ ਬਾਹਰ ਕੱਢ ਲੈਂਦਾ ਹੈ ਨਾਮ ਦਾ ਆਸਰਾ ਦੇ ਕੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਆ ਕਰੋ, ਹੇ ਵਾਹਿਗੁਰੂ ਜੀ, ਸੰਸਾਰ ਇੱਕ ਖੂਹ ਹੈ, ਅਸੀਂ ਇਹਦੇ ਵਿੱਚ ਡਿੱਗੇ ਹੋਏ ਹਾਂ, ਤੇ ਤੁਸੀਂ ਕਿਰਪਾ ਕਰਕੇ ਸਾਨੂੰ ਬਾਹਰ ਕੱਢ ਲਓ, ਤੇ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ। ਤੇ ਜਦੋਂ ਇਉਂ ਅਸੀਂ ਅਰਦਾਸ ਬੇਨਤੀ ਕਰਦੇ ਹਾਂ, ਤੇ ਵਾਹਿਗੁਰੂ ਮੇਰਾ ਦੇ ਕਰ ਆ ਕੇ ਸਾਨੂੰ ਬਾਹਰ ਕੱਢ ਲੈਂਦਾ ਹੈ। ਜਿਵੇਂ ਭਾਈ ਮੰਝ ਨੇ ਜਦੋਂ ਲੱਕੜਾਂ ਲੈਣ ਵਾਸਤੇ ਜੰਗਲ ਵਿੱਚ ਗਿਆ, ਤੇ ਬੜੀ ਤੇਜ਼ ਹਨੇਰੀ ਵਗੀ, ਉਸ ਹਨੇਰੀ ਨੇ ਉਸਨੂੰ ਖਿੱਚ ਕੇ ਖੂਹ ਦੇ ਵਿੱਚ ਸੁੱਟ ਦਿੱਤਾ। ਉਸ ਖੂਹ ਦੇ ਵਿੱਚ ਕੁਛ ਪਾਣੀ ਸੀ, ਤੇ ਔਰ ਉਹਦੇ ਵਿੱਚ ਪਾਏ ਮੰਝ ਡਿੱਗ ਪਿਆ ਤੇ ਹੁਣ ਉਹ ਲੱਗਿਆ ਬੇਨਤੀਆਂ ਕਰਨ, ਸੱਚੇ ਪਾਤਸ਼ਾਹ ਮੈਂ ਤੁਹਾਡਾ ਨਿਮਾਣਾ ਤੇ ਨਿਤਾਣਾ ਜਾਂ ਸੇਵਕ ਹਾਂ, ਮੈਨੂੰ ਇਸ ਹਨੇਰੀ ਨੇ ਖੂਹ ਦੇ ਵਿੱਚ ਸੁੱਟ ਦਿੱਤਾ ਹੈ। ਹੇ ਸਤਿਗੁਰੂ, ਹੇ ਗੁਰੂ ਅਰਜਨ ਦੇ ਮਹਾਰਾਜ, ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕਰਕੇ ਮੈਨੂੰ ਆ ਕੇ ਬਾਹਰ ਕੱਢੋ। ਹੁਣ ਜਦੋਂ ਭਾਈ ਮੰਝ ਨੇ ਬੇਨਤੀਆਂ ਕੀਤੀਆਂ, ਉਹਦੀਆਂ ਬੇਨਤੀਆਂ ਸਤਿਗੁਰੂ ਨੇ ਸੁਣ ਲਈਆਂ, ਕਿਉਂਕਿ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ, ਆਪਣਾ ਸੁਖ ਆਰਾਮ ਛੱਡ ਕੇ ਇਕਦਮ ਨੰਗੇ ਪੈਰੀਂ ਦੌੜ ਪਏ ਤੇ ਨਾਲ ਜਿਹੜੇ ਗੁਰਸਿੱਖ ਸੇਵਾਦਾਰ ਸਨ ਉਹਨਾਂ ਨੂੰ ਕਹਿਣ ਲੱਗੇ ਵੀ ਰੱਸੇ ਲੈ ਕੇ ਆਓ, ਰੱਸੇ ਲੈ ਕੇ ਆਓ। ਤੇ ਉਹ ਵਾਹੋ ਦਾਹੀ ਭੱਜ ਕੇ ਸਤਿਗੁਰੂ ਮਹਾਰਾਜ ਜਿੱਥੇ ਭਾਈ ਮੰਝ ਖੂਹ ਵਿੱਚ ਡਿੱਗਿਆ ਹੋਇਆ ਸੀ, ਅਰਦਾਸਾਂ ਕਰ ਰਿਹਾ ਸੀ, ਸੰਸਾਰ ਕੂਪ ਤੇ ਉਧਰ ਲੈ ਪਿਆਰੇ ਮਹਾਰਾਜ, ਮੈਨੂੰ ਖੂਹ ਤੋਂ ਬਾਹਰ ਕੱਢੋ, ਮੇਰੀ ਸੇਵਾ ਪ੍ਰਵਾਨ ਕਰੋ। ਤੇ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਉੱਥੇ ਪਹੁੰਚ ਗਏ। ਦੱਸਦੇ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਉੱਥੇ ਖੂਹ ਦੇ ਕਿਨਾਰੇ ਤੇ ਪਹੁੰਚੇ ਤੇ ਉੱਤੋਂ ਸਤਿਗੁਰੂ ਮਹਾਰਾਜ ਨੇ ਆਵਾਜ਼ ਦਿੱਤੀ ਤੇ ਕਹਿਣ ਲੱਗੇ, ਉਹ ਗੁਰਮੁਖਾ ਤੂੰ ਕੌਣ ਹੈ ਖੂਹ ਦੇ ਵਿੱਚ? ਤੇ ਭਾਈ ਮੰਝ ਨੇ ਸਿਰ ਉੱਤੇ ਉਸੇ ਤਰ੍ਹਾਂ ਲੱਕੜਾਂ ਦੀ ਪੰਡ ਚੁੱਕੀ ਹੋਈ ਸੀ, ਉਹਨੂੰ ਡਿੱਗਣ ਨਹੀਂ ਦਿੱਤਾ ਤਾਂ ਕਿ ਵੀ ਲੱਕੜਾਂ ਨਾ ਗਿੱਲੀਆਂ ਹੋ ਜਾਣ ਤੇ ਕਿਧਰੇ ਲੰਗਰ ਦੀ ਸੇਵਾ ਵਿੱਚ ਫਰਕ ਨਾ ਪੈ ਜਾਵੇ। ਕਿੰਨਾ ਪਿਆਰ ਸੀ ਉਹਦੇ ਮਨ ਵਿੱਚ। ਤੇ ਕਹਿਣ ਲੱਗਾ ਵੀ ਸੱਚੇ ਪਾਤਸ਼ਾਹ, ਵੀ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਭਾਈ ਮੰਝ। ਤੇ ਸਤਿਗੁਰੂ ਕਹਿਣ ਲੱਗੇ, ਅੱਛਾ, ਅਸੀਂ ਰਸਤਾ ਥੱਲੇ ਸੁੱਟਦੇ ਹਾਂ ਤੇ ਤੂੰ ਰਸਤਾ ਫੜ ਕੇ ਬਾਹਰ ਨਿਕਲਿਆ। ਤੇ ਅੱਗੋਂ ਭਾਈ ਮੰਝ ਨੇ ਬੇਨਤੀ ਕੀਤੀ, ਕਹਿਣ ਲੱਗਾ, ਸੱਚੇ ਪਾਤਸ਼ਾਹ, ਪਹਿਲਾਂ ਆਹ ਜਿਹੜੀਆਂ ਗੁਰੂ ਕੇ ਲੰਗਰ ਦੀਆਂ ਲੱਕੜਾਂ ਨੇ ਇਹਨਾਂ ਨੂੰ ਪਹਿਲਾਂ ਬਾਹਰ ਕੱਢੋ ਤੇ ਫਿਰ ਮੈਂ ਬਾਅਦ ਵਿੱਚ ਨਿਕਲਾਂਗਾ। ਧੰਨ ਸੀ ਗੁਰਸਿੱਖ ਤੇ ਧੰਨ ਉਹਨਾਂ ਦੀ ਸੇਵਾ। ਕਹਿਣ ਲੱਗਾ, ਪਹਿਲਾਂ ਲੱਕੜਾਂ ਬਾਹਰ ਕੱਢੋ, ਇਹ ਗੁਰੂ ਕੇ ਲੰਗਰ ਵਾਸਤੇ ਮੈਂ ਲੱਕੜਾਂ ਇਕੱਠੀਆਂ ਕੀਤੀਆਂ ਨੇ, ਕਿਧਰੇ ਸੰਗਤਾਂ ਭੁੱਖੀਆਂ ਨਾ ਰਹਿ ਜਾਣ, ਕਿਧਰੇ ਇਹ ਲੱਕੜਾਂ ਭਿੱਜ ਨਾ ਜਾਣ, ਇਸ ਲਈ ਪਹਿਲਾਂ ਲੱਕੜਾਂ ਕੱਢੋ। ਤੇ ਗੁਰੂ ਮਹਾਰਾਜ ਕਹਿਣ ਲੱਗੇ, ਲੱਕੜਾਂ ਦਾ ਕੀ ਹੈ, ਤੂੰ ਇਹਨਾਂ ਨੂੰ ਇੱਥੇ ਹੀ ਸੁੱਟ ਦੇ ਖੂਹ ਦੇ ਵਿੱਚ ਤੇ ਤੂੰ ਆਪ ਬਾਹਰ ਨਿਕਲ। ਕਹਿਣ ਲੱਗਾ, ਨਹੀਂ ਮਹਾਰਾਜ, ਪਹਿਲਾਂ ਲੱਕੜਾਂ ਕੱਢੋ। ਪਹਿਲਾਂ ਲੱਕੜਾਂ ਕਢਾਈਆਂ ਤੇ ਫਿਰ ਬਾਅਦ ਵਿੱਚ ਭਾਈ ਮੰਝ ਬਾਹਰ ਨਿਕਲਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਉਸ ਤਰ੍ਹਾਂ ਹੀ ਪਾਣੀ ਦੇ ਵਿੱਚ ਭਿੱਜੇ ਹੋਏ ਨੂੰ ਤੇ ਗੁਰੂ ਮਹਾਰਾਜ ਨੇ ਆਪਣੇ ਸੀਨੇ ਨਾਲ ਲਾਇਆ ਤੇ ਨਾਲੇ ਬਚਨ ਕੀਤੇ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰ। ਕਹਿਣ ਲੱਗੇ ਭਾਈ ਮੰਝ, ਬਈ ਤੈਨੂੰ ਗੁਰੂ ਪਿਆਰਾ ਤੇ ਗੁਰੂ ਤੈਨੂੰ ਪਿਆਰੇ ਨੇ, ਪਰ ਅੱਜ ਤੋਂ ਬਾਅਦ ਤੇਰੀ ਸੇਵਾ ਪ੍ਰਵਾਨ ਹੋਈ ਹੈ ਤੇ ਤੂੰ ਹੁਣ ਗੁਰੂ ਕਾ ਜਹਾਜ਼ ਬਣ ਗਿਆ। ਗੁਰਮੁਖਾਂ ਦਾ ਜੀਵਨ ਜਹਾਜ਼ ਵਰਗਾ ਹੁੰਦਾ, ਉਹ ਆਪ ਵੀ ਤਰਦੇ ਨੇ ਤੇ ਦੂਜਿਆਂ ਨੂੰ ਵੀ ਤਾਰਦੇ ਨੇ। ਅੱਛਾ, ਹੁਣ ਤੂੰ ਆਪਣੇ ਪਿੰਡ ਵਿੱਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਤੇ ਲੰਗਰ ਚਲਾਉਣਾ ਤੇ ਬਸ, ਗੁਰੂ ਨਾਨਕ ਦੀ ਤੇਰੇ ਤੇ ਕਿਰਪਾ ਹੋਵੇਗੀ, ਜਿਹੜਾ ਤੇਰੀ ਸੰਗਤ ਕਰੇਗਾ ਤੇ ਗੁਰਮਤ ਨੂੰ ਧਾਰਨ ਕਰੇਗਾ ਉਹਦਾ ਵੀ ਬੇੜਾ ਪਾਰ ਹੋ ਜਾਵੇਗਾ। ਇਉਂ ਭਾਈ ਸਤਿਗੁਰੂ ਮਹਾਰਾਜ, ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਵਡਿਆਈਆਂ ਬਖਸ਼ੀਆਂ ਤੇ ਭਾਈ ਸਾਨੂੰ ਵੀ ਇਹ ਸਤਿਗੁਰੂ ਸਿੱਖਿਆ ਦਿੰਦੇ ਨੇ, ਸੰਸਾਰ ਕੂਪ ਤੇ ਉਧਰ ਲੈ ਪਿਆਰੇ, ਸਾਨੂੰ ਵੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਹੇ ਪਿਆਰੇ ਪ੍ਰਭੂ, ਅਸੀਂ ਸੰਸਾਰ ਦੇ ਮੋਹ ਰੂਪੀ ਖੂਹ ਵਿੱਚ ਡਿੱਗੇ ਪਏ ਹਾਂ, ਸਾਨੂੰ ਬਾਹਰ ਕੱਢ ਲੈ, ਅਸੀਂ ਤੇਰੀ ਸ਼ਰਨ ਦੇ ਵਿੱਚ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਏਕੋ ਆਪ ਵਰਤਦਾ ਪਿਆਰੇ, ਘੱਟ ਘੱਟ ਰਹਿਆ ਸਮਾਏ, ਸੰਸਾਰ ਕੂਪ ਤੇ ਉਧਰ ਲੈ ਪਿਆਰੇ, ਨਾਨਕ ਹਰ ਸਰਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।